ਸੀ, ਪ੍ਰੇਮ ਵਿੱਚੋਂ ਨਿਕਲ ਰਿਹਾ ਸੀ, ਉਹਨਾਂ ਦਾ ਤਾਂ ਤੇਜ ਪ੍ਰਤਾਪ ਮੇਰੇ ਕੋਲੋਂ ਚੱਲਿਆ ਨਹੀਂ ਗਿਆ।
ਜਾਤੇ ਦੀਨੀ ਜਾਨ ਰਜਾਓ,
ਇਸ ਲਈ ਮੈਂ ਰਜਾ ਆਗਿਆ ਦਿੱਤੀ ਕਿ ਆਪ ਦੀ ਕਿਰਪਾ ਨੂੰ ਦਾਤਾ ਜੀ ਆਪ ਆਪਣੇ ਸਥਾਨਾਂ ਤੇ ਗਰਾਉ ਦਿੱਤੀ, ਇਸ ਕਰਕੇ ਮੈਂ ਉਹਨਾਂ ਨੂੰ ਜਾਣ ਦੀ ਆਗਿਆ ਦੇ ਦਿੱਤੀ।
ਹੱਸ ਕੇ ਸਭ ਕੀ ਨੋ ਮੁਨ ਹੱਸਣਾ,
ਇਹ ਵਚਨ ਕਹਿ ਕੇ ਨਾ ਫਿਰ ਮਹੰਤ ਜੀ ਨੇ ਸਾਰਿਆਂ ਨੂੰ ਆਖਿਆ ਕਿ ਭਾਈ ਉਸ ਮਹਾਂਪੁਰਸ਼ ਦੀ ਬੰਦਗੀ ਵਾਲੇ ਦੀ ਜੋ ਸਾਡੇ ਤੀਕਰ ਸੀਧਾ ਪਹੁੰਚਿਆ ਹੈ, ਇਹ ਗੁਰੂ ਦੇ ਲੰਗਰ ਪਹੁੰਚੇ ਨੇ, ਸਾਰੇ ਭਾਈ ਛਕਣਾ ਕਰੋ।
ਆਨ ਲਗੇ ਸਵਾਦਨ ਲੈ ਰਸਨਾ,
ਸਾਰੇ ਮਹੰਤ ਸੰਤ ਜਿਹੜੇ ਸਨ ਉਹ ਛਕਣ ਲੱਗੇ ਤੇ ਐਸਾ ਆਨੰਦ ਬਣਿਆ ਜੋ ਜ਼ਿੰਦਗੀ ਵਿੱਚ ਪਹਿਲਾਂ ਕਦੀ ਆਇਆ ਹੀ ਨਹੀਂ ਸੀ। ਐਸਾ ਵਿਸਵਾਦ ਅਸਰਜ ਆਨੰਦ ਇਹਨਾਂ ਦੀ ਰਸਨਾ ਤੇ ਆਇਆ।
ਸੀਤਾ ਪ੍ਰਿਤ ਮੇਲੇ ਹੋ ਸੰਗ ਪਾਇਸ,
ਬਹੁਤ ਹੀ ਸੁੰਦਰ ਖੀਰ ਬਣੀ ਹੋਈ ਸੀ, ਬਹੁਤ ਹੀ ਪਿਆਰ ਪਿਆਰ ਹੋਈਏ।
ਸੰਤ ਚੋਦਾ ਤੁਰ ਤ੍ਰਿਪਤੇ ਖਾਇਸ,
ਇਹ ਸੰਤ ਜਿਹੜੇ ਸਾਡਾ ਕਈ ਦਿਨ ਹੋ ਗਏ ਸਨ, ਇਹਨਾਂ ਨੂੰ ਭੋਜਨ ਪਦਾਰਥ ਤੋਂ ਬਿਨਾਂ ਹੀ ਉਸ ਮਾਲਕ ਦੀ ਬੰਦਗੀ ਵਿੱਚ ਲੱਗੇ ਹੋਏ ਸਨ।
ਮਨ ਪਰ ਸੀਦ ਹੈ ਬਚਨ ਬਖਾਨੇ, ਇਹ ਕਰਤਾਰ ਪੱਟੇ ਹੋ ਹਮ ਜਾਣੇ,
ਸਾਰੇ ਹੀ ਇੱਕ ਵਚਨ ਵਿੱਚ ਸਾਰਿਆਂ ਸੰਤਾਂ ਨੇ ਵਚਨ ਕਹੇ ਕਿ ਸਾਨੂੰ ਐਸਾ ਪ੍ਰਤੀਤ ਹੁੰਦਾ ਹੈ ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਇਹਨਾਂ ਨੂੰ ਆਪ ਅਕਾਲ ਪੁਰਖ ਜੀ ਨੇ ਉਸ ਦਾਤਾ ਜੀ ਨੇ ਸਾਡੇ ਕੋਲ ਭੇਜਿਆ
ਸਰੀਰ ਧਾਰ ਕਰ ਤਾਰਾ ਆਨ ਲੀਨ ਸੁਧ ਦੀਨ ਆਹਾਰਾ,
ਐਸੇ ਵਚਨ ਮਿਲਾ ਸਕਦੇ ਨੇ ਐਸਾ ਲੱਗਦਾ ਹੈ ਜਿਵੇਂ ਆਪ ਅਕਾਲ ਪੁਰਖ ਜੀ ਨੇ ਇਹਨਾਂ ਦੇ ਸਰੀਰ ਵਿੱਚ ਆ ਕਰਕੇ ਆਪ ਆਪਣਾ ਰੂਪ ਧਾਰਨ ਕੀਤਾ ਹੈ ਤੇ ਇਹਨਾਂ ਸਾਡੀ ਆ ਕਰਕੇ ਸ਼ੁੱਧ ਖਬਰ ਲਈ ਹੈ, ਸਾਡੇ ਵਾਸਤੇ ਇਹ ਭੋਜਨ ਪਦਾਰਥ ਭੇਜੇ ਸਨ।
ਸਪਤ ਦਿਵਸ ਕੇ ਸ਼ੁੱਧ ਸੰਤਾਏ,
ਸਾਨੂੰ ਸੱਤ ਦਿਨ ਹੋ ਗਏ ਨੇ ਕੋਈ ਭੋਜਨ ਪਦਾਰਥ ਨਹੀਂ ਛਕਿਆ, ਉਹ ਆਪ ਗਰੀਬ ਨਵਾਜ ਅਕਾਲ ਪੁਰਖ ਜੀ ਨੂੰ ਸਾਡੇ ਤੇ ਤਰਸ ਆਇਆ ਕਿ ਸਾਡੀ ਸੱਤ ਦਿਨਾਂ ਦੀ ਐਸੀ ਭੁੱਖ ਨੂੰ ਵੇਖ ਕੇ ਉਹ ਆਪ ਹੀ ਅਕਾਲ ਪੁਰਖ ਜੀ ਆਏ ਸਨ।
ਭੋਜਨ
ਐਸਾ ਭੋਜਨ ਛਕਿਆ ਕਿ ਸਾਡੀ ਤ੍ਰਿਪਤੀ ਹੋ ਗਈ ਹੈ, ਅਸੀਂ ਰਾਜ ਗਏ ਸਾਂ।
ਇਸ ਸ਼੍ਰੀ ਨਾਨਕ ਪੁਰ ਦਿਸ਼ ਗਵਨੋਂ,
ਐਸੇ ਬਚਨ ਮਿਲਾਪ ਜੋ ਬਾਅਦ ਵਿੱਚ ਸੰਤਾਂ ਨੇ ਮਹੰਤ ਜੀ ਨਾਲ ਕੀਤੇ, ਸਤਿਗੁਰਾਂ ਦੀ ਵੱਡੀ ਭਾਰੀ ਉਪਮਾ ਕੀਤੀ ਤੇ ਇਹਨਾਂ ਚਿਰ ਨੂੰ ਸਤਿਗੁਰੂ ਪਾਤਸ਼ਾਹ ਜੀ ਵੀ ਇਹਨਾਂ ਮਹੰਤਾਂ ਦਾ ਡੇਰਾ ਛੱਡ ਕੇ ਕਾਫੀ ਅੱਗੇ ਆ ਗਏ, ਤਲਵੰਡੀ ਵਾਲੇ ਪਾਸੇ ਮਹਾਰਾਜ ਜੀ ਆਏ ਸਨ। ਉਹਨਾਂ ਦੇ ਘਰ ਮਹਾਰਾਜ ਜੀ ਨੇ ਅੱਧਾ ਰਸਤਾ ਤੈਅ ਕਰ ਲਿਆ।
ਸੋਚ ਵਿਮੋਚਨ ਸੋਚਣ ਲਾਗੇ,
ਸੋਚਾਂ ਨੂੰ ਕਰਨ ਵਾਲੇ ਜੋ ਸੋਚਾਂ ਦਾ ਵਿਨਾਸ਼ ਕਰਦੇ ਨੇ, ਕਿਰਪਾਲੂ ਦਾਤਾ ਜੀ ਸੋਚਣ ਲੱਗੇ।
ਹੱਟ ਕੱਟ ਚਿਤ ਪਗ ਪਰੇ ਨਾ ਆਗੇ,
ਸਤਿਗੁਰੂ ਜੀ ਜਦੋਂ ਤਲਵੰਡੀ ਵਾਲੇ ਪਾਸੇ ਨੂੰ ਚੱਲ ਰਹੇ ਨੇ ਤੇ ਪੈਰ ਜਿਹਨਾਂ ਦਾ ਅਗੇ ਨਹੀਂ ਰੁਕੀਦਾ, ਪੈਰ ਜਿਹੜਾ ਕਿ ਮਹਾਰਾਜ ਅੱਗੇ ਪੱਟਦੇ ਨੇ ਤੇ ਪਿੱਛੇ ਰੁਕਿੰਦਾ
ਚਿੰਤਾ ਤੁਰਦੇ ਹੈ ਗੁਣ ਖਾਨੀ
ਐਸੇ ਮਹਾਰਾਜ ਜੋ ਗੁਣਾਂ ਦੇ ਘਰ ਨੇ ਜੋ ਸਭ ਚਿੰਤਾਵਾਂ ਤੇ ਸੋਚਾਂ ਨੂੰ ਕਰਨ ਵਾਲੇ ਨੇ ਅੱਜ ਮੇਰੇ ਦਾਦਾ ਜੀ ਦੇ ਕਿਰਦੇ ਵਿੱਚ ਚਿੰਤਾ ਆਈ
ਬੋਲੇ ਮੁਝ ਤੋਂ ਅਸਬਿਦ ਬਾਣੀ
ਭਾਈ ਬਾਲਾ ਜੀ ਆਖਦੇ ਉਸ ਵਕਤ ਮੈਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਹ ਵਚਨ ਆਖਿਆ
ਹਮਨੇ ਕਾਮਾ
ਕਹਿਣ ਲੱਗੇ ਭਾਈ ਬਾਲਿਆ ਆਪਾਂ ਇਹ ਕੀ ਕਾਰਜ ਕਰ ਆਏ ਕਾਂ ਇੱਕ ਐਸਾ ਕੰਮ ਆਪਾਂ ਕਰ ਦਿੱਤਾ
ਹੈ ਚੱਲ ਸਾਮਾ
ਘਰ ਚੱਲ ਕੇ ਉੱਤਰ ਕੌਣ ਦਏਗਾ ਪਿਤਾ ਜੀ ਨੂੰ ਇਸ ਬਾਰੇ ਹੁਣ ਕੌਣ ਆਖੇਗਾ ਉਹਨਾਂ ਦੇ ਸਮਕਸ਼ ਉੱਤਰ ਕੌਣ ਦੇਵੇਗਾ
ਪਿਤਕੋ ਅਦਕ ਕ੍ਰੋਧ ਉਪਜੈ
ਉਸਨੇ ਸਾਡੀ ਇਹ ਗੱਲ ਸੁਣ ਕੇ ਪਿਤਾ ਜੀ ਬਹੁਤ ਹੀ ਕ੍ਰੋਧਿਤ ਹੋਣਗੇ
ਕੁਝ ਤੁਝ ਤੋਂ ਬੇਕਾਰ ਲੜੇ ਹੈ
ਸਾਡੇ ਨਾਲ ਉਹ ਲੜਨਗੇ ਸਾਨੂੰ ਆਪ ਬਰਤਨ ਬੋਲਣਗੇ
ਮੈਂ ਪਾਪਿਓ ਕਛ ਦੋਸ਼ ਨਾ ਮੇਰੋ
ਭਾਈ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਇਹਦੇ ਵਿੱਚ ਤੇ ਮੇਰਾ ਕੋਈ ਦੋਸ਼ ਨਹੀਂ
ਤੁਮਕੋ ਫਰਜ ਰਹੋ ਕੋ ਤੇਰੋ
ਮੈਂ ਤੇ ਆਪ ਜੀ ਨੂੰ ਬਹੁਤ ਹੀ ਵਰਜ ਰਿਹਾ ਸਾਂ ਤੁਹਾਨੂੰ ਬਹੁਤ ਹੀ ਰੋਕਣਾ ਕੀਤਾ
ਆਪ ਜਾਣ ਕੇ ਕੀਨ ਪੁਕਾਜੂ
ਆਪ ਜੀ ਨੇ ਸਭ ਕੁਝ ਜਾਣ ਕੇ ਜਾਣਦਿਆਂ ਹੋਇਆ ਇਹ ਕਾਰਜ ਤੁਸੀਂ ਕੀਤਾ ਏ
ਕਿਉਂ ਚਿੰਤਾ ਧਰੀ ਤੁਮ ਆਜੋ
ਤੇ ਫਿਰ ਮਹਾਰਾਜ ਜੀ ਕਿਉਂ ਤੁਸੀਂ ਹੁਣ ਐਸੀ ਚਿੰਤਾ ਆਪਣੇ ਮਨ ਵਿੱਚ ਧਾਰਨ ਕਰ ਲਈ ਕਾਰਜ ਵੀ ਤੁਸੀਂ ਆਪ ਕਰਨ ਵਾਲੇ ਹੋ ਤੇ ਹੁਣ ਮਹਾਰਾਜ ਚਿੰਤਾ ਕਰ ਰਹੇ ਹੋ
ਆਪ ਜੀ ਹੋਏ ਸੋ ਰੀਤੀ
ਹੁਣ ਤੇ ਜਿਸ ਤਰ੍ਹਾਂ ਭਾਣਾ ਵਰਤੇਗਾ ਮਹਾਰਾਜ ਜੀ ਉਸੇ ਤਰ੍ਹਾਂ ਹੁਣ ਉਹ ਵਚਨ ਸਾਨੂੰ ਸਵਾਰ ਨਹੀਂ ਪੈਣਗੇ
ਸੂਜੀ ਹੋਏ ਅਪਵਾਦੀ ਪਰੀਤੀ
ਪਿਤਾ ਜੀ ਕੋਲ ਚੱਲ ਕੇ ਕਾਰਜ ਸਿੱਧਾ ਹੋ ਜਾਏ ਤੇ ਭਾਵੇਂ ਬਪਰੀਤ ਉਲਟੀ ਗੱਲ ਹੋ ਜਾਵੇ
ਕੁਝ ਕੋ ਚਿੰਤਨਾ ਇੱਕ ਵਿਆਪੇ
ਭਾਈ ਸਾਹਿਬ ਕਹਿੰਦੇ ਮੈਨੂੰ ਤੇ ਇੱਕ ਵੀ ਚਿੰਤਾ ਨਹੀਂ ਵਿਆਪ ਰਹੀ
ਧਨ ਤੁਮਰਾ ਖਰਚਿਓ ਤੁਮ ਆਪੇ
ਵੀ ਤੁਹਾਡਾ ਸੀ ਤੇ ਖਰਚਿਆ ਵੀ ਮਹਾਰਾਜ ਤੁਸੀਂ ਆਪ ਕੀ ਹੋਰ
ਨਵੇਂ ਤੁਮ
ਫਿਰ ਮਹਾਰਾਜ ਜੇ ਮੈਂ ਉਮਰ ਵਿੱਚ ਵੀ ਵੇਖਾਂ ਮੈਂ ਤੁਹਾਡੇ ਤੋਂ ਕੋਈ ਸਿਆਣਾ ਨਹੀਂ ਤੁਹਾਡੇ ਤੋਂ ਵੱਡਾ ਨਹੀਂ ਮੈਂ ਸੂਝਵਾਨ ਨਹੀਂ ਇੱਕ ਧਨ ਤੁਹਾਡਾ ਸੀ ਖਰਚਿਆ ਤੁਸੀਂ ਤੇ ਫਿਰ ਮਹਾਰਾਜ ਮੈਂ ਤੁਹਾਡੇ ਤੋਂ ਕੋਈ ਗੁਣਵਾਨ ਨਹੀਂ ਕੋਈ ਸਿਆਣਾ ਸੂਝਵਾਨ ਨਹੀਂ ਸਭ
ਜਾਣੇਗੇ
ਸਾਰੇ ਹੀ ਜਾਣਨਗੇ ਕਿ ਜਿਹੜੀ ਉਮਰ ਹੈ ਉਹ ਤੇ ਇੱਕ ਜਿੰਨੀਓ ਹੀ ਹੈ
ਹੁਣ ਮੈਂ ਹੋ ਆਇਤ ਅਨੁਸਾਰੀ
ਤੇ ਫਿਰ ਮਹਾਰਾਜ ਮੈਂ ਤੇ ਤੁਹਾਡੀ ਆਗਿਆ ਵਿੱਚ ਹਾਂ ਉਹ ਆਗਿਆ ਪਿਤਾ ਮੈਂ ਤਾਂ ਕਾਲੂ ਜੀ ਦੀ ਹੋਵੇ ਤੇ ਜਾਂ ਆ ਗਿਆ ਗੁਰੂ ਨਾਨਕ ਦੇਵ ਮਹਾਰਾਜ ਤੁਹਾਡੀ ਕੋਲੇ
ਤਾਂ ਤੇ ਭੇਜੀ ਉਹ ਦਾਸ ਵਿਚਾਰੀ
ਮੈਨੂੰ ਤੇ ਇੱਕ ਦਾਸਰਾ ਸੇਵਕ ਨਿਮਾਣਾ ਜਿਹਾ ਸੇਵਾਦਾਰ ਜਾਣ ਕੇ ਪਿਤਾ ਜੀ ਨੇ ਤੁਹਾਡੇ ਕੋਲ ਭੇਜਿਆ ਏ
ਦੋਸ਼ ਨਾ ਬਾਪ ਪਰ ਖਾਨੇ
ਇਸ ਕਰਕੇ ਮੇਰੇ ਤੇ ਕੋਈ ਦੋਸ਼ ਕਿਸੇ ਤਰ੍ਹਾਂ ਦਾ ਗਿਲਵਾ ਸ਼ਿਕਵਾ ਨਹੀਂ ਕਰਨਗੇ
ਕਰਮ ਸ਼ੁਭਾ ਸ਼ੁਭ ਤੁਮਰੋ ਜਾਣੇ
ਇਹ ਤੇ ਸਾਰਾ ਕੁਝ ਮਹਾਰਾਜ ਤੁਸੀਂ ਆਪ ਹੀ ਕੀਤਾ ਕਹਿ ਇੱਥੇ ਤੁਹਾਡੇ ਸਾਡੀ ਹੀ ਸਾਰੇ ਕਾਰਜ ਹੋਇਆ ਏ
ਗੱਟੀ ਗਿਣਤ ਬੋਲਤ ਭੱਜ ਦੋ
ਹੁਣ ਇਸ ਤਰ੍ਹਾਂ ਜਿਹੜੀਆਂ ਵਿਚਾਰਾਂ ਸੁਣਾ ਮਹਾਰਾਜ ਭਾਈ ਬਾਲਾ ਜੀ ਸਾਹਿਬ ਕਰ ਰਹੇ ਨੇ ਇਸ ਤਰ੍ਹਾਂ ਦੀਆਂ ਗਿਣਤੀਆਂ ਗਿਣਦੇ ਕੰਨ
ਤਲਵੰਡੀ ਸੋ
ਵਚਨ ਵਿਲਾਸ ਕਰਦਿਆਂ ਹੋਇਆ ਤਲਵੰਡੀ ਦਿਸਣ ਲੱਗ ਪਈ ਸਤਿਗੁਰਾਂ ਦਾ ਸੋਹਣਾ ਨਗਰ ਦਿਸਣ ਲੱਗਾ
ਉਹ ਤੋਂ آئے ہوتی جس پتنا
صاحب کہتے میں تے مہاراج نو دتے چھڈ کے نہ جدوں تلوانڈی دسن لگی میں تے اوتے ہی چھڈ کے اپنے گھر نو آ گیا
اڑنا پرویش پنکج بدنا
پھر پالو داتا تن گرو نانک دیو مہاراج انہاں نگر وچ پرویش نہ کیتا
ایک تال جل ہین جو دوری
ویکیا تالاب جی پانی نہیں
کرتے
کرپالو دادا جی جنہوں نے بچن سکھ دائی نے وہ اس تالاب کے سمکش کول بیٹھ گئے
جب آئے گھر پالا
جدو میرے بارے پتا لگا نا پیتا میں تک کالو جی نو کہ بھائی بالا اپنے گھر آ گیا ہے
بھائیو ہول کالو تت کالا
جویں پیتا میں تک کالو جی نو کول پیا ہوئے اس ویلے جدو میرے بارے ایسی خبر سنی
داس پٹھائے مجھے بلوایا
میرے گھر پتا جی نے اپنا سیوا دار بھیجیا تے مینوں کول بلا لیا
ضرور بلوکت بچن الایا
بہت ہی کرودھ سہت میرے ول ویکھیا تے بچن آکھیا
مہاکال کس نانک کہوا
ਮੈਨੂੰ ਪੁੱਛਿਆ ਕਿ 20 ਰੁਪਏ ਕਿੱਥੇ ਪਾਣਾ ਤੇ ਮੇਰਾ ਸੁਪੁੱਤਰ ਨਾਨਕ ਕਿੱਥੇ ਹੈ
ਸਜਿਓ ਸੰਗ ਕਿਉਂ ਪਾਛੇ ਰਹਿਵਾ
ਦੇਖੋ ਕਿਉਂ ਮੇਰੇ ਸੰਗਤਰ ਦਾ ਸੰਗ ਛੱਡ ਆਇਆ ਜਿਹੜੇ ਉਹ ਪਿੱਛੇ ਰਹਿ ਗਏ ਸਨ
ਮਨ ਜਿਓ ਬਨ ਜਿਸ ਕੀ ਤੋਂ ਤੁਮ ਨਾਹੀ
ਕੋਈ ਵਰਜ ਵਪਾਰ ਕੀਤਾ ਵੀ ਇਹ ਕਿ ਨਹੀਂ
ਬਿਨਦੀ ਸੁੱਤ ਕਹਾ ਜਿਸ ਘਰ
اپنے گھر آ گیا مینو کوئی شدھ خبر ہی نہیں دتی تو میرے گھر ہی نہیں آیا تو اپنے گھر چلا گیا خبر تار کرن تو بنا
نگری میں تے کو چھوڑا
کسے تو گرو نانک دیو مہاراج نو چھڈ آیا
روٹھرے ہو کیوں کہنا پورا
مہاراج روسے سن تے تو انہاں نو مناون دا کیوں نہیں یتن کیتا
اس بچ سن کے گرا اباچی
اے بچن سنے نا جدو پتا میں تا کالو جی دے بھائی بالا جی نے تے سن کے آخیا
جس بیتی بتائی ساچی
جس طرح ساڈے نال بیتی سی او سارے بچن میں پتا جی نو دسنا کیتے
کانن میں ہوتے فقیرا
ساری وچن وچیا سنائی کہ ایک جنگل دے وچ کوئی سنت مخانتا فقیر سن
چلے جات بیٹھے تن تیرا
اسی چلدے ہاں چلدے ہاں پھر انہاں ایسے مخانتا سنتا نو ویکھ کے انہاں کول جا کے بیٹھ گئے
کچھ پرس پر بولن کی
آپس پرس پر کوئی بچن کوئی کن
بھوجن اس دن کو تن دینا
اسی بھوجن واسطے انہاں نو جو مایا سی جو تسی دتی انہاں سنتاں نو دے دتی
کہن لگے پت آیت جیسی پلے بنج کی
بھائی صاحب جی کہتے گرو نانک دیو مہاراج جی نے بچن آخیا کہ پتا جی بھی آ گیا سی کہ پلا ونج کرنا پھر اسی طرح یہ پلا ونج بھی کیتا ہے انہاں دی آگیا ویچی کیتا ہے
در در بپرن مر آئے
پدارت تن مایا دیکھ کے واپس پرتا ہے
نگر وہر پیسے کس سائے
نگر سے بار بار آپ مہاراج جی بیٹھ گئے سن
روز کرن تم سے ڈر تر کے
ایک پتا جی تہاڈے ڈر دے کارن تے دوجا تسی کرودھ تو ہو گے
بدن نہ آئے تے وچر کے
بدن ਵਚਨਾਂ ਨੂੰ ਵਿਚਾਰ ਕੇ ਮਹਾਰਾਜ ਜੀ ਫਿਰ ਆਪਣੇ ਘਰ ਨਹੀਂ
ਆਏ।
ਵਚਨ ਸੁਣ ਕੇ ਤੇ ਤਾਂ ਮੈਂ ਤਾਂ ਕਾਲੂ ਜੀ ਕੋਈ ਥੋੜੇ ਕ੍ਰੋਧਿਤ ਨਹੀਂ ਹੋਏ, ਬਹੁਤ ਜਿਆਦਾ ਇਹਨਾਂ ਦੇ ਵਿੱਚ ਕ੍ਰੋਧ ਆਇਆ।
ਪਰਤ ਕ੍ਰਿਤ ਜੋ ਪਾਵਕ ਜੋਰਾ,
ਇਸ ਤਰ੍ਹਾਂ ਕਹਿ ਲੋ ਕਿ ਜਿਵੇਂ ਅੱਗ ਬਾਲ ਰਹੀ ਹੋਵੇ ਤੇ ਉਹਦੇ ਵਿੱਚ ਹੋਰ ਘਿਓ ਜਾਂ ਤੇਲ ਪਾ ਦਿੱਤਾ ਜਾਏ ਤੇ ਉਹ ਹੋਰ ਫਿਰ ਅੱਗ ਜਿਹੜੀ ਲਾਟਾਂ ਕੱਢਦੀ ਏ।
ਰਹਿ ਕੇ ਮੁਝ ਕੋ ਦੇਹੋ ਬਤਾਈ,
ਪਿਤਾ ਜੀ ਕਹਿਣ ਲੱਗੇ ਹੁਣ ਤੂੰ ਭਾਈ ਬਾਲਿਆ ਸਾਨੂੰ ਦਰਸ਼ਨਾ ਕਰਕੇ ਕਿਸੇ ਕਣ ਮਹਾਰਾਜ ਜੀ
ਚਲੋ ਸੰਗ ਬੈਠੋ ਜੇ ਸਾਈ,
ਜਿੱਥੇ ਬੈਠੇ ਨੇ ਹੁਣ ਤੂੰ ਮੈਨੂੰ ਮੇਰੇ ਨਾਲ ਚੱਲ ਤੇ ਮੈਨੂੰ ਦਰਸ਼ਨਾ ਕਰ।
ਮੁਕਤੇ ਬੋਲਤ ਗਿਰਾ ਕਠੋਰਾ,
ਬਹੁਤ ਹੀ ਕਠੋਰ ਵਚਨ ਪਿਤਾ ਮੈਂ ਤਾਂ ਕਾਲੂ ਜੀ ਮੁਖ ਤੋਂ ਬੋਲਦੇ ਹਨ।
ਜੇ ਮੁਝ ਸੰਗ ਚਲੇ ਹੋ ਤਿਨ ਹੋਰਾ,
ਮੈਨੂੰ ਆਪਣੇ ਨਾਲ ਲੈ ਕੇ ਸਤਿਗੁਰਾਂ ਵੱਲ ਤੁਰ ਪਏ।
ਸੁਣੀ ਮਾਤ ਸਭ ਧਨ ਕੀ ਗਾਥਾ,
ਇਹ ਧਨ ਦੀ ਗਾਥਾ ਇਹ ਮਾਇਆ ਦੀ ਖਬਰ ਜਿਹੜੀ ਮਾਤਾ ਤ੍ਰਿਪਤਾ ਜੀ ਨੇ ਵੀ ਸੁਣੀ, ਪਤਾ ਲੱਗ ਗਿਆ ਕਿ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸਾਡੇ ਪਤੀ ਜੀ ਖੋਜਣ ਵਾਸਤੇ ਗਏ ਸਨ।
ਉਸ ਸਮੇ ਤਨੇ ਆਪੋ ਭੇਜਿਆ,
ਉਸ ਵੇਲੇ ਆਪਣੀ ਧੀ ਬੀਬੀ ਨਾਨਕੀ ਜੀ ਨੂੰ ਉਸੇ ਵੇਲੇ ਮਾਤਾ ਤ੍ਰਿਪਤਾ ਜੀ ਨੇ ਭੇਜਿਆ।
ਪਤੀ ਰਿਸ ਤੇ ਉੱਠ ਤਰਕ ਕਰੇ ਗਿਆ,
ਇਸਕੇ ਪਿਤਾ ਮੈਂ ਤਾਂ ਕਾਲੂ ਜੀ ਬਹੁਤ ਹੀ ਕ੍ਰੋਧ ਸਨ, ਮਾਤਾ ਜੀ ਆਖਦੇ ਨੇ ਦੋਨਾਂ ਕਰਕੇ ਸਾਡਾ ਕਲੇਜਾ ਧੜਕਦਾ
ਏ।
ਦੇ ਨਾਲ ਫਿਰ ਦਾਸਰਿਆਂ ਨੂੰ ਸੇਵਕਾਂ ਨੂੰ ਜਦੋਂ ਸਾਹਮਣੇ ਆਉਂਦਾ ਸਭ ਨੂੰ ਕਹੀ ਜਾਂਦੇ ਨੇ, ਉਸ ਪਾਸੇ ਸੇਵਾਦਾਰਾਂ ਨੂੰ ਦਾਸੀਆਂ ਨੂੰ ਭੇਜਣਾ ਕੀਤਾ।
ਇਸ ਬਿਲੋਕ ਨੇ ਲੋਕ ਸਿਧਾਏ,
ਫਿਰ ਸਾਡੇ ਸਾਡੇ ਪਿੰਡ ਵਿੱਚ ਵੀ ਪਤਾ ਲੱਗ ਗਿਆ ਤੇ ਫਿਰ ਲੋਕ ਵੀ ਵੇਖਣ ਚੱਲੇ।
ਬਹਿ ਜਾਏ ਪਿੱਕ ਜਲ ਬਿਨ ਤਾਲਾ,
ਤੇ ਵੇਖਿਆ ਬਾਹਰ ਜਾ ਕਰਕੇ ਸੁੱਕਾ ਹੋਇਆ ਤਲਾਬ ਹੈ।
ਵੈਸੇ ਜੀਵ ਸਥਾਨ ਕਿਰ ਪਾਲਾ,
ਕਿਰਪਾਲੂ ਦਾਤਾ ਜੀ ਉਸ ਤਲਾਬ ਦੇ ਸਮਕਸ਼ ਨੀਵੀਂ ਪਾਈ ਹੋਈ ਏ ਤੇ ਬੈਠੇ ਹੋਏ ਹਨ। ਪਿਤਾ ਮੈਂ ਤਾਂ ਕਾਲੂ ਜੀ ਨੇ ਦੇਖਿਆ,
ਬੋਲਤ ਬਹਾਦੁਰ ਬਚਨ ਵਿਸਾਲਾ,
ਇਹ ਬਹੁਤ ਹੀ ਦੁਰਬਚਨ ਜਿਹੜੇ ਨੇ ਉਹ ਬੋਲੇ ਹਨ, ਬਹੁਤ ਹੀ ਕਠੋਰ ਬਚਨ ਬੋਲੇ ਹਨ।
ਕਰ ਪੂਜਿਤ ਰਿਤ ਕਰ ਭਾਰੀ,
ਬਹੁਤ ਹੀ ਜੈ ਕਰ ਫੜ ਲਿਆ ਕਦਾਂ ਤੋਂ ਪੁੱਛਣ ਲੱਗੇ, ਬਹੁਤ ਹੀ ਮਨ ਵਿੱਚ ਗੁੱਸਾ ਹੈ।
ਤਾਰਕਿਕ ਸਦਨ ਪੁਜਾਰੀ,
ਸਦਨ ਕਰ ਸਾਡੀ ਮਾਇਆ ਕਿੱਥੇ ਕਰ, ਤੁਸੀਂ ਸਾਡਾ ਸਾਰਾ ਘਰ ਉਜਾੜ ਦਿੱਤਾ ਏ।
ਕਹਾ ਬਨਜ ਜੋ ਤੈ ਕਰ ਲਿਆਇਓ,
ਵਣਜ ਵਪਾਰ ਕਿੱਥੇ ਹੈ ਜਿਹੜਾ ਤੁਸੀਂ ਵਣਜ ਕਰਕੇ ਲਿਆਏ ਹੋ।
ਘਰ ਜਨਮੇ ਓ ਮਮ ਨਾਮ ਗਵਾਇਓ,
ਮੇਰੇ ਘਰ ਤੁਸੀਂ ਜਨਮ ਲਿਆ ਤੈ ਤੇ ਮੇਰਾ ਨਾਮ ਵੀ ਤੁਸੀਂ ਗਵਾ ਦਿੱਤਾ ਏ।
ਹੁਣ ਤਮ ਲਾਲਨ ਭੂਸ਼ਨ ਠਾਮੀ,
ਗੁਰੂ ਨਾਨਕ ਕਿਰਪਾਲੂ ਦਾਤਾ ਜੀ ਸੋਹਣੇ ਨੇਤਰਾਂ ਵਾਲੇ ਉਹ ਟੋਪੀ ਕਰ ਰਹੇ ਪਿਤਾ ਜੀ ਦੇ ਬਚਨ ਸੁਣਦੇ ਸਨ। ਪਿਤਾ ਜੀ ਬੁਲਾ ਰਹੇ ਨੇ ਪਰ ਕਿਸੇ ਤਰ੍ਹਾਂ ਤੋਂ ਸਤਿਗੁਰ ਜੀ ਨਾ ਬੋਲੇ,
ਅਦਕ ਕ੍ਰੋਧ ਕਰ ਕਾਲੂ,
ਇਸ ਕਰਕੇ ਬਹੁਤ ਜਿਆਦਾ ਕ੍ਰੋਧ ਦੇ ਵਿੱਚ ਗੁੱਸੇ ਵਿੱਚ ਪਿਤਾ ਜੀ ਆਏ।
ਕਈ ਤਾੜਨਾ ਪ੍ਰਾਪਤ ਪਿਸਾਲੂ,
ਬਹੁਤ ਪ੍ਰਕਾਰ ਤੋਂ ਜਿਹੜੀ ਤਾੜਨਾ ਤੋਂ ਕੀਤੀ ਜਿਹੜਾ ਡਰ ਤੋਂ ਦੇਣਾ ਕੀਤਾ
ਬਹਿਨ ਹੱਥ ਤੇ ਪਾਮ ਕਪੋਲਾ
ਆਪਣੇ ਸਜੇ ਕੱਖ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਖੱਬੇ ਪਾਸੇ ਕਦੀ ਗੱਲ ਉੱਪਰ
ਅਨੇ ਸਮਾਜੇ ਬਲ ਤੋਂ ਤੋਲਾ
ਉਹ ਬਹੁਤ ਹੀ ਬਲ ਦੇ ਨਾਲ ਤਾਕਤ ਦੇ ਨਾਲ ਇਹਨਾਂ ਮਹਿਤਾ ਕਾਲੂ ਜੀ ਨੇ ਆਪਣੇ ਸਜੇ ਕੱਖ ਨਾਲ ਬਹੁਤ ਜ਼ੋਰ ਦੀ ਮਾਰਿਆ
ਆਪ ਹੱਥ ਤੇ ਬਹਿਨ ਗੰਡ ਸਥਲ
ਉਹ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਜਦੋਂ ਪਿਤਾ ਮਹਿਤਾ ਕਾਲੂ ਜੀ ਨੇ ਮਾਰਿਆ ਤੇ ਸਤਿਗੁਰਾਂ ਦੇ ਖੱਬੇ ਪਾਸੇ ਗੱਲ ਦੇ ਉੱਪਰ ਲੀੜ ਪੈ ਗਏ
ਚਪੇਟਨ ਰਿਸ਼ਤਦਾਰ ਵਿਜਵਲ
ਬਹੁਤ ਹੀ ਗੁੱਸੇ ਦੇ ਵਿੱਚ ਡਰ ਕਰਕੇ ਪਤਾ ਨੀ ਕਿੰਨੀ ਕੁ ਵਾਰ ਸਖਤ ਕਾਰਨ ਕੀਤੀ
ਨਾਨਕ ਕੇ ਨੈਣ ਨੀਰਾ ਨਿਕਸ ਚਲਿਓ ਜਿਉਂ ਮਾਨੀ ਪੀਰਾ
ਮਹਾਰਾਜ ਜੀ ਦੇ ਨੇਤਰਾਂ ਦੇ ਵਿੱਚੋਂ ਫਿਰ ਜਿਹੜਾ ਜਲ ਸੀ ਉਹ ਵਹਿ ਤੁਰਿਆ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰੇ ਸਤਿਗੁਰ ਨੇ ਕੀੜਾ ਮਨਾਈ ਹੋਵੇ
ਮਨੋ ਮੀਨ ਤੋਂ ਪੀਕਰ ਪਾਣੀ
ਉਹ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਦੋ ਇਹਨਾਂ ਸੋਹਣੇ ਨੇਤਰਾਂ ਦੇ ਵਿੱਚੋਂ ਜਿਹੜੀਆਂ ਮੱਛੀਆਂ ਨੇ ਜਿਵੇਂ ਪਾਣੀ ਪੀ ਗਈਆਂ ਸਨ
ਬਮਨਤ ਸੋ ਅਸ ਪਹਿਰੀ ਜਾਨੀ
ਉਹ ਇਸ ਤਰ੍ਹਾਂ ਦਾ ਸੁਣ ਜਿਹੜਾ ਜਲ ਸੀ ਨਾ ਉਹ ਬਾਹਰ ਨਿਕਲ ਰਿਹਾ ਸੀ
ਮਾਰੇ ਕਮਲ ਦਲ ਚੋਂ ਸੋਭਾ
ਉਹ ਇਸ ਤਰ੍ਹਾਂ ਮੇਰੇ ਸਤਿਗੁਰ ਜੀ ਦੇ ਜਿਹੜੇ ਕਮਲ ਨੇਤਰ ਸੋਹਣੀਆਂ ਅੱਖਾਂ ਨੇ ਉਹ ਜਲ ਨਾਲ ਭਰੀਆਂ ਪਈਆਂ ਸਨ
ਉਦਨ ਪਰਮੁਖਤਾ ਸਭ ਲੋਕਾ
ਜਿਸ ਤਰ੍ਹਾਂ ਬੂੰਦਾਂ ਦੇ ਉੱਤੇ ਕਹਿ ਲੋ ਕਿ ਹੋਰ ਜਿਵੇਂ ਬੂੰਦਾਂ ਦੇ ਉੱਤੇ ਜਿਵੇਂ ਮੋਤੀ ਪਏ ਕੋਲ
ਪਹੁੰਚੀ ਨਿਕਟ ਨਾਨਕੀ ਤੋਰਨ
ਦੇ ਨਾਲ ਦੇਦੇ ਨਾਨਕੀ ਜੀ ਵੀ ਪਹੁੰਚੇ ਸਨ
ਰਿਤ ਕਰ ਗਇਓ ਜੋ ਰਿਤ ਮੈਂ ਪੂਰਨ
ਪਿਤਾ ਜੀ ਨੇ ਬਹੁਤ ਹੀ ਗੁੱਸੇ ਦੇ ਵਿੱਚ ਸਤਿਗੁਰਾਂ ਨੂੰ ਫੜਿਆ ਹੋਇਆ ਏ
ਔਰ ਬਿਲੋਕਨ ਲੋਕ ਜੇ ਆਏ
ਫਿਰ ਹੋਰ ਵੀ ਨਗਰ ਦੇ ਲੋਕ ਜਿਹੜੇ ਨੇ ਉਹ ਵੇਖਣ ਆਏ ਹੋਏ ਸਨ
ਪਰ ਜੇ ਉਹ ਬਹੁਤ ਭਾਂਤ ਸਮਝਾਉਂਦੇ
ਬਹੁਤ ਪ੍ਰਕਾਰ ਤੋਂ ਦੇਦੇ ਨਾਨਕੀ ਜੀ ਨੇ ਇਹਨਾਂ ਨਗਰ ਨਿਵਾਸੀਆਂ ਨੇ ਵੀ ਸਮਝਾਉਣਾ ਕੀਤਾ
ਸੁਖ ਸਾਗਰ ਭੋਲੇ ਨਿਜ ਸੰਗਾ
ਉਸ ਵੇਲੇ ਸੁਖਾਂ ਦੇ ਸਾਗਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਦੇਦੇ ਨਾਨਕੀ ਜੀ ਨੇ ਆਪਣੇ ਨਾਲ ਲਿਆ
ਮੁਖ ਪ੍ਰੇਮ ਉਮੰਗਾ
ਹੋਰ ਜਿਹੜੇ ਨਗਰ ਨਿਵਾਸੀ ਦਾਤਰੇ ਸਨ ਉਹ ਮੇਰੇ ਸਾਹਿਬ ਜੀ ਦਾ ਸੁੰਦਰ ਮੁਖ ਪੂਜਦੇ ਸਨ
ਮੇਰੇ ਦਿਲ ਗਿਆ ਕਹਿ ਦੇ ਦਿਲਾਸਾ
ਉਹ ਪਿਆਰ ਤੋਂ ਮ੍ਰਿਦਲ ਜਿਹੜੇ ਮਿੱਠੇ ਬਚਨ ਨੇ ਉਹ ਕਹਿ ਰਹੇ ਨੇ ਤੇ ਦਿਲਾਸਾ ਦਿੰਦੇ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ
ਮੰਦ ਗਮ ਨੇ ਪੁਰ ਆਸਾ
ਸਹਿਜੇ ਸਹਿਜੇ ਕੌਲੀ ਕੌਲੀ ਇੱਥੋਂ ਆਪਣੇ ਘਰ ਵੱਲ ਨੂੰ ਸਾਹਿਬ ਜੀ ਦੇ ਨਾਲ ਨਗਰ ਨਿਵਾਸੀ ਦੇਦੇ ਨਾਨਕੀ ਜੀ ਚੱਲ ਗਏ ਸਨ
ਮਾਤ ਬਿਲੋਕਤ ਲੋਚਨ ਲਾਈ ਪੂਰਨ ਪ੍ਰੇਮ ਵਹਿਰ ਪੁਰ ਆਈ
ਮਾਤਾ ਤ੍ਰਿਪਤਾ ਜੀ ਨਗਰ ਦੇ ਵਿੱਚੋਂ ਵੇਖ ਰਹੇ ਸਨ ਆਪਣੀਆਂ ਅੱਖਾਂ ਲਾਈਆਂ ਹੋਈਆਂ ਨੇ ਆਪਣੇ ਪੁੱਤਰ ਵੱਲ ਕਿ ਕਦੋਂ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਆਉਣ ਸੋ ਇਸ ਤਰ੍ਹਾਂ ਵੇਖ ਰਹੇ ਸਨ ਤੇ ਪੂਰਨ ਪ੍ਰੇਮ ਰਹਿਰ ਪੁਰ ਆਈ ਐਸਾ ਅੰਦਰ ਪਿਆਰ ਸੀ ਐਸੀ ਮਾਤਾ ਜੀ ਦੇ ਅੰਦਰ ਪਿਆਰ ਭਾਵਨਾ ਸੀ ਸਹਿਜੇ ਸਹਿਜੇ ਨਗਰ ਤੋਂ ਬਾਹਰ ਆ ਗਏ ਸਨ
ਅਜਲ ਬਿਲੋਚਨ ਸੁਤੈ ਬਿਲੋਕੀ
ਇਸ ਤਰ੍ਹਾਂ ਫਿਰ ਅੱਖਾਂ ਭਰੀਆਂ ਹੋਈਆਂ ਸਨ ਤੇ ਬਹੁਤ ਹੀ ਪਿਆਰ ਸਹਿਤ ਅੰਦਰ ਵੈਰਾਗ ਸੀ, ਦੁੱਖ ਵੀ ਸੀ ਜੋ ਆਪਣੇ ਪੁੱਤਰ ਨੂੰ ਵੇਖ ਰਹੇ ਸਨ।
ਭਾਈ ਪ੍ਰੇਮ ਕੀ ਉਮੰਗ ਅਰੋਕੀ,
ਉਹ ਜਦੋਂ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੂੰ ਵੇਖਿਆ ਤੇ ਜਿਨ੍ਹਾਂ ਦੇ ਨੇਤਰ ਜਲ ਦੇ ਨਾਲ ਭਰੇ ਪਏ ਨੇ, ਤੇ ਉਸ ਵਕਤ ਜਿਹੜਾ ਪ੍ਰੇਮ ਸੀਗਾ ਨਾ ਰੁਕਣ ਵਾਲਾ ਜੋ ਕਹਿ ਲੋ ਉਛਾਲਾ ਸੀ, ਉਹ ਰੁਕ ਨਹੀਂ ਸੀ ਰੇਖਾ
ਲਗਾਏ ਨੈਣ ਪਾਰੇ ਹਾਏ,
ਉਹ ਆਪਣੇ ਗਲ ਦੇ ਨਾਲ ਲਾ ਲਿਆ ਤੇ ਨੇਤਰ ਪਾਣੀ ਨਾਲ ਭਰ ਆਏ।
ਅਸ਼ਰੂ ਸੰਗ ਤੁਤ ਅੰਗ ਪਿਗਾਏ,
ਸਾਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਗ ਜਿਹੜੇ ਸਾਡਾ ਮਾਤਾ ਤ੍ਰਿਪਤਾ ਜੀ ਨੇ ਜਦੋਂ ਆਪਣੇ ਗਲ ਆਇਆ ਤੇ ਸਾਰੇ ਅੰਗ ਜਿਹੜੇ ਉਹ ਆਪਣੇ ਅੱਖਾਂ ਦੇ ਜਲ ਨਾਲ ਭਿਓ ਦਿੱਤੇ ਸਤਿਗੁਰਾਂ ਦੇ ਅੰਗ।
ਆਨ ਸਦਨ ਮੈਂ ਭਜਨ ਨਿਹਾਰੀ,
ਤੇ ਫਿਰ ਆਪਣੇ ਘਰ ਲੈ ਆਂਦਾ ਤੇ ਬਹੁਤ ਪ੍ਰਕਾਰ ਤੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਮੁਖੜਾ ਮਾਤਾ ਤ੍ਰਿਪਤਾ ਜੀ ਵੇਖਦੇ ਸਨ।
ਪੋਚਨ ਚਾਰ ਬਿਲੋਚਨ ਬਾਰੀ,
ਤੇ ਵਾਰ ਵਾਰ ਸੁੰਦਰ ਜਿਹੜੇ ਅੱਖਾਂ ਨੇ ਸਤਿਗੁਰ ਜੀ ਦੀਆਂ, ਉਹਨਾਂ ਵਿੱਚੋਂ ਵਾਰ ਵਾਰ ਜਿਹੜਾ ਹੈ ਉਹ ਜਲ ਸਾਫ ਕਰ ਰਹੇ ਨੇ।
ਉਤਨਾ ਕਰੋ ਕਾਰਜੀ ਆਪ ਕੋ,
ਤੇ ਵਚਨ ਕਹਿ ਕੇ ਪੁੱਤਰ ਜੀ ਹੁਣ ਤੁਹਾਨੂੰ ਕੋਈ ਵੀ ਕਾਰਜ ਕਰਨ ਦੀ ਲੋੜ ਨਹੀਂ ਪੈ, ਕੋਈ ਕਾਰਜ ਕਾਰ ਕਰਨ ਦੀ ਲੋੜ ਨਹੀਂ।
ਜੋ ਪੁਰ ਮੈਂ ਸਵੇਚਾ ਹੋ,
ਹੁਣ ਤੁਸੀਂ ਇਸ ਆਪਣੇ ਨਗਰ ਦੇ ਵਿੱਚ ਹੀ ਆਪਣੀ ਇੱਛਾ ਦੇ ਅਨੁਸਾਰ ਜਿਵੇਂ ਤੁਹਾਡੇ ਮਨ ਵਿੱਚ ਆਉਂਦੀ ਉਸੇ ਤਰ੍ਹਾਂ ਕਰੋ, ਆਪਣੀ ਇੱਛਾ ਅਨੁਸਾਰ ਮਰਜ਼ੀ ਅਨੁਸਾਰ ਚੱਲੋ।
ਜੇ ਨਾ ਕਰੋਗੇ ਕੋ ਵਿਵਹਾਰਾ,
ਜੇ ਤੁਸੀਂ ਕੋਈ ਵਣਜ ਵਪਾਰ ਵੀ ਨਾ ਕਰੋਗੇ ਨਾ, ਇਹ ਦੁਨਿਆਵੀ ਕਾਰਨ ਕਾਰਨੀ ਜੇ ਨਾ ਕਰੋਗੇ,
ਬਿਗੜੇ ਸੱਚ ਹੋਏ ਨਾਰਾਰਾ,
ਇਸ ਤਰ੍ਹਾਂ ਤੁਸੀਂ ਸਦਾ ਹੀ ਆਪਣੇ ਘਰ ਵਿੱਚ ਬੈਠ ਜਾਵੋਗੇ ਨਾ, ਤੇ ਕੋਈ ਵੀ ਆਪਣਾ ਜਿਹੜਾ ਨਾ ਉਹ ਕੁਛ ਵਿਗੜੇਗਾ ਨਹੀਂ, ਕਿਸੇ ਤਰ੍ਹਾਂ ਦਾ ਕੋਈ ਝਗੜਾ ਨਹੀਂ ਹੋਵੇਗਾ, ਕੁਝ ਨਹੀਂ ਆਪਣਾ ਵਿਗੜ ਲਗਾ ਤੇ ਨਾ ਹੀ ਕੋਈ ਝਗੜਾ ਹੋਵੇਗਾ।
ਸਦਨ ਦੀਨ ਸੁਖ ਸਰਬ ਵਿਧਾਤਾ,
ਉਸ ਵਿਧਾਤਾ ਜੀ ਅਕਾਲ ਪੁਰਖ ਜੀ ਦੇ ਘਰ ਦੇ ਵਿੱਚ ਸਮਗਰ ਸੁਖ ਬਖਸ਼ੇ ਨੇ, ਆਨੰਦ ਬਖਸ਼ੇ ਨੇ, ਕਿਸੇ ਤਰ੍ਹਾਂ ਦਾ ਕੋਈ ਕੌੜਾ ਹੈ ਹੀ ਨਹੀਂ।
ਬੈਠੇ ਸਦਾ ਰਹੋ ਰੰਗ ਰਾਤਾ,
ਤੁਸੀਂ ਆਪਣੇ ਘਰ ਦੇ ਵਿੱਚ ਹੀ ਵਾਸਤਾ ਕਰੋ, ਇਸੇ ਹੀ ਮਾਲਕ ਦੀ ਬੰਦਗੀ ਦੇ ਵਿੱਚ ਅਕਾਲ ਪੁਰਖ ਜੀ ਦੇ ਜਸ ਵਿੱਚ ਰੱਤੇ ਰਹੋ।
ਕੇਤਕ ਮਾਨਵ ਦੇਖਣ ਹਾਰੇ,
ਇਸ ਤਰ੍ਹਾਂ ਕਈ ਜਿਹੜੇ ਮਨੁੱਖ ਸਨ ਜੋ ਵੇਖਣ ਵਾਸਤੇ ਆਏ ਹੋਏ ਸਨ,
ਜਸ ਪਦ ਗਏ ਰਾਏ ਕੇ ਦੁਆਰੇ,
ਇਸੀ ਦੇ ਨਾਲ ਫਿਰ ਰਾਜੇ ਰਾਏ ਗੁਲਾਬ ਜੀ ਦੇ ਦਰ ਤੇ ਗਏ ਸਨ। ਰਾਏ ਗੁਲਾਰ ਆਪਣੀ ਸਭਾ ਲਾ ਕੇ ਬੈਠੇ ਕੰਨ,
ਚਾਹੇ ਸਭ ਬਾਤ ਸੁਣਾਈ,
ਸਾਰੀ ਜੋ ਗੱਲਬਾਤ ਤੇ ਉੱਤੇ ਜਾ ਕਰਕੇ ਉਹਨਾਂ ਦੇਖਣ ਵਾਲੇ ਮਨੁੱਖਾਂ ਨੇ ਰਾਜੇ ਰਾਏ ਗੁਲਾਰ ਜੀ ਨੂੰ ਦੱਸਣਾ ਕੀਤਾ।
ਰਜਤ ਪੜ ਕਾਲੂ ਨੰਦਨ,
ਬਚਨ ਕਹਿ ਕੇ ਰਾਜਨ ਜੀ 20 ਰੁਪਈਏ ਜਿਹੜੇ ਸਨ ਉਹ ਪਿਤਾ ਮਹਿਤਾ ਕਾਲੂ ਜੀ ਨੇ ਇਹਨਾਂ ਨੂੰ ਦੇਣਾ ਕੀਤੇ,
ਸੰਤਨ ਕੋ ਕਰ ਬੰਦਨ,
ਪਰ ਇਹਨਾਂ ਨੇ ਉਹ 20 ਰੁਪਈਏ ਜਿਹੜੇ ਜੋ ਸਨ ਉਹ ਅੱਗੇ ਸੰਤ ਜਣਾ ਨੂੰ ਦੇ ਦਿੱਤੇ, ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ।
ਦਇਆ ਯੁਗਤ ਜੈ ਮ੍ਰਿਦਲ ਸੁਭਾਉ,
ਉਹ ਸਾਰੇ ਨਗਰ ਨਿਵਾਸੀ ਕਹਿ ਰਹੇ ਸਨ ਕਿ ਰਾਏ ਗੁਲਾਰ ਜੀ ਆਪ ਜੀ ਨੂੰ ਭਲੇ ਤੇ ਪ੍ਰਤੀਤ ਪਤਾ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੋ ਸੁਭਾਅ ਹੈ ਉਹ ਦਇਆ ਵਾਲਾ ਹੈ, ਨਿਰਦਲ ਸੁਭਾਅ ਹੈ ਉਹਨਾਂ ਦਾ। ਤੇ ਜਦੋਂ ਉਹ ਆਪ ਜੀ ਐਸਾ ਕੋਈ ਭਲਾ ਕਰਮ ਵੇਖਦੇ ਨੇ, ਜਿਸ ਤਰ੍ਹਾਂ ਵੀ ਵੇਖ ਲੈਣ, ਉਹਨਾਂ ਦੇ ਅੰਦਰ ਦਇਆ ਵਾਲੀ ਬਿਰਤੀ ਹਰ ਵੇਲੇ ਟਿੱਕੀ ਰਹਿੰਦੀ। ਉਹ ਧਰਮੀ ਕਣ ਜਿੱਥੇ ਦਇਆ ਹੁੰਦੀ ਹੈ ਤੇ ਧਰਮ ਦਾ ਜਨਮ ਹੀ ਤਾਂ ਹੁੰਦਾ ਹੈ। ਉਹਨਾਂ ਨੇ ਧਰਮ ਦਾ ਕਾਰਜ ਕੀਤਾ ਆਪਣੇ ਦਇਆਲੂ ਸੁਭਾਅ ਦੇ ਨਾਲ, ਮਿੱਠ ਬੋਲੜੇ ਸੁਭਾਅ ਦੇ ਨਾਲ ਧਰਮ ਵਾਲਾ ਕਾਰਜ ਕੀਤਾ।
ਲਗਨ ਛੁਦਾ ਤੋ ਸਿੱਖ ਨਾ ਸਿਖਾਓ,
ਇਹ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੁਭਾਅ ਹੈ, ਉਹ ਕਿਸੇ ਨੂੰ ਨੰਗੇ ਪੈਰੀ ਨਹੀਂ ਵੇਖ ਸਕਦੇ, ਉਹ ਕਿਸੇ ਨੂੰ ਭੁੱਖਿਆ ਨਹੀਂ ਵੇਖ ਸਕਦੇ, ਉਹ ਨੰਗੇ ਪੈਰੀ ਵਾਲਿਆਂ ਨੂੰ ਜੋੜੇ ਬਖਸ਼ਦੇ ਨੇ, ਜਿਹੜੇ ਕਈ ਦਿਨਾਂ ਤੋਂ ਤਰਾ ਤਰਾ ਕਰ ਰਹੇ ਨੇ ਉਹਨਾਂ ਭੁੱਖਿਆਂ ਦੀ ਭੁੱਖ ਮਹਾਰਾਜ ਦੂਰ ਕਰਨ ਵਾਲੇ। ਇਹ ਗੁਰ ਪਿਆਰਿਓ ਮੇਰੇ ਸਤਿਗੁਰ ਦਾ ਸੁਭਾਅ ਹੈ। ਅੱਜ ਵੀ ਗੁਰ ਪਿਆਰਿਓ ਮੇਰੇ ਸਤਿਗੁਰ ਜੀ ਬੇਅੰਤ ਐਸੇ ਸੁੱਖ ਲੁਕਾਈ ਨੂੰ ਬਖਸ਼ ਰਹੇ ਨੇ, ਸੰਸਾਰ ਨੂੰ ਬਖਸ਼ ਰਹੇ ਨੇ। ਇਹ ਸਾਰੇ ਨਗਰ ਨਿਵਾਸੀਆਂ ਦੇ ਵਚਨ ਕਹੇ ਕਿ ਕਿਰਪਾਲੂ ਦਾਤਾ ਜੀ ਦਾ ਸੁਭਾਅ
ਬਾਲੂ ਹਨੇ ਚਪੇਟਨ ਜੋੜਾ।
ਇਹ ਤਾਂ ਮੈਂ ਤਾਂ ਕਾਲੂ ਜੀ ਦੇ ਬਹੁਤ ਹੀ ਆਪਣੇ ਜੋੜ ਦੇ ਨਾਲ ਜੋ ਚਪੇੜਾਂ ਨੇ ਉਹ ਸਤਿਗੁਰਾਂ ਨੂੰ ਮਾਰੀਆਂ ਨੇ, ਉਹ ਬਹੁਤ ਪ੍ਰਕਾਰ ਤੋਂ ਆਪਣਾ ਜਿਹੜਾ ਜੋਰ ਏ ਉਹ ਪਿਤਾ ਮਹਿਤਾ ਕਾਲੂ ਜੀ ਨੇ ਵਿਖਾਇਆ ਏ।
ਅਸਤ੍ਰਾਸਤ ਜੇ ਤਰਸ ਨਾ ਸੋੜਾ,
ਇਹਨਾਂ ਉਹਨਾਂ ਬਹੁਤ ਪ੍ਰਕਾਰ ਤੋਂ ਡਰਾਇਆ ਕਿ ਉਹਨਾਂ ਦੇ ਮਨ ਵਿਚ ਤਰਸ ਨਹੀਂ ਬਣ ਆਇਆ, ਰਤਾ ਭਰ ਨਿਮਰਤਾ ਨਹੀਂ ਬਣ ਆਈ, ਕੈਸਾ ਤਰਸ ਨਹੀਂ ਆਇਆ ਕਿ ਅਸੀਂ ਕਿਉਂ ਇਹ ਕਾਰਜ ਕਰ ਰਹੇ ਹਾਂ। ਅਕਾਲ ਪੁਰਖ ਜੀ ਨੇ ਸਾਨੂੰ ਇਹ ਅਕਾਲ ਪੁਰਖ ਜੀ ਨੇ ਆਪ ਜੋ ਪਰਮੇਸ਼ਰ ਦਾ ਰੂਪ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਜੀ ਆਏ ਨੇ, ਐਸੇ ਕਿਰਪਾਲੂ ਦਾਤਾ ਜੀ ਸਾਡੇ ਘਰ ਆਏ, ਇਹ ਵਚਨ ਹੀ ਉਹਨਾਂ ਦੇ ਮਨ ਵਿਚ ਨਹੀਂ ਆਇਆ।
ਸੁਨਤ ਕਾਨ ਜੀਵ ਰਾਏ ਬੁਲਾਰਾ,
ਹੁਣ ਇਸ ਤਰ੍ਹਾਂ ਕਿ ਸਾਰੀ ਵਿਦਿਆ ਹੈ ਨਾ ਜਿਹੜੀ ਇਹ ਰਾਜੇ ਰਾਏ ਬੁਲਾਰ ਜੀ ਨੇ ਸੁਣੀ ਹੈ, ਤੇ ਸੁਣ ਕਰਕੇ ਸੋ ਗੁਰ ਪਿਆਰੇ ਉਹ ਜਿਹੜੇ ਬਹੁਤ ਵਾਰ ਬੰਦੇ ਹੁੰਦੇ ਨੇ ਨਾ ਨਗਰ ਦੇ ਵਿਚ, ਕਹਿ ਲਓ ਸ਼ਹਿਰ ਦੇ ਵਿਚ ਕਹਿ ਲਓ, ਉਹ ਮੁਤਬਰ ਉਸੇ ਨੂੰ ਬਣਾਇਆ ਜਾਂਦਾ ਸੀ ਜਿਹੜਾ ਪ੍ਰਜਾ ਦਾ ਖਿਆਲ ਰੱਖੇ, ਕਿ ਜਿਹੜਾ ਦੂਜਿਆਂ ਵਾਸਤੇ ਆਪਾਂ ਆਪ ਨਿਸ਼ਾਵਰ ਕਰਦੇ, ਜਿਹੜੇ ਦੂਜਿਆਂ ਦੇ ਘਰ ਬਣਾਉਣਾ ਜਾਣਦਾ ਹੋਵੇ, ਕਿ ਜਿਹਦੇ ਗਿਰਦੇ ਵਿਚ ਪਿਆਰ ਹੋਵੇ, ਉਸੇ ਨੂੰ ਗੁਰ ਪਿਆਰੇ ਉਹ ਮੁਤਬਰ ਬੰਦਾ ਬਣਾਇਆ ਜਾਂਦਾ ਸੀ। ਇਹ ਨਿਆਣ ਤਰੀਕਾ ਹੈ, ਉਹ ਭਲਾ ਕਰੇਗਾ। ਹੁਣ ਰਾਜਾ ਰਾਏ ਬੁਲਾਰ ਜਿਹੜਾ ਹੈ ਇਹ ਨਿਆਣਕਾਰੀ ਹੈ, ਕਿਉਂਕਿ ਹੁਣ ਨਗਰ ਨਿਵਾਸੀਆਂ ਦਾ ਘਰ ਵਾਲਿਆਂ ਤੇ ਕੋਈ ਜ਼ੋਰ ਨਹੀਂ ਚੱਲਿਆ, ਕੁਝ ਨਹੀਂ ਸਨ ਕਰ ਸਕਦੇ ਪਿਤਾ ਮੈਂ ਤਾਂ ਕਾਲੂ ਜੀ ਨੂੰ। ਉਹਨਾਂ ਰਾਜੇ ਕੋਲ ਜਾ ਕਰਕੇ ਅਰਜੋਈ ਕੀਤੀ ਤੇ ਗੁਰ ਪਿਆਰਿਓ ਜੀ ਆਪ ਰਾਏ ਬੁਲਾਰ ਜੀ ਨਿਆਣਕਾਰੀ ਸਨ, ਜਿਨ੍ਹਾਂ ਨੇ ਬੇਅੰਤ ਵਡਿਆਈਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚੋਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਸਨ, ਤੇ ਪਤਾ ਨਹੀਂ ਕਿੰਨੀ ਕੁ ਵਾਰ ਇਹ ਸੇਤਾ ਮਹਿਤਾ ਕਾਲੂ ਜੀ ਨੂੰ ਆਸ ਵੀ ਦਿੱਤਾ ਸੀ ਕਿ ਸੇਤਾ ਮਹਿਤਾ ਕਾਲੂ ਜੀ ਆ ਜਿੰਨੇ ਮੇਰੇ ਘਰ ਵਿਚ ਪਦਾਰਥ ਨੇ, ਜਿੰਨੇ ਤੁਹਾਡੇ ਘਰ ਵਿਚ ਸੁੱਖ ਨੇ, ਮੇਰੀ ਤਲਵੰਡੀ ਵਿਚ ਜਿੰਨੇ ਵੀ ਸੁੱਖ ਨੇ, ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਕੇ ਨੇ। ਇਹਨਾਂ ਦੀ ਜਿਹੜੀ ਵਿਚਾਰ ਸੀ ਨਾ ਰਾਏ ਗੁਲਾਰ ਜੀ ਦੇ ਮਨ ਵਿੱਚ ਸੀ, ਇਹਦੇ ਆਪਣਾ ਨਗਰ ਸੁੱਖਾਂ ਨਾਲ ਵਸਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਰਕੇ ਹੈ, ਤੇ ਤੁਸੀਂ ਕਦੇ ਵੀ ਇਹਨਾਂ ਨੂੰ ਅਚਨ ਚੇਤ ਵੀ ਭੁੱਲ ਕੇ ਵੀ ਕਦੀ ਕਬੋਲ ਵਚਨ ਨਾ ਬੋਲਿਆ ਜੇ, ਤੇ ਇਹਨਾਂ ਦੀ ਸੇਵਾ ਕਰਿਆ। ਇਸੋ ਜ਼ਿਕਰ ਵੀ ਕਹਿ ਦਿੱਤਾ ਸੀ ਕਿ ਮੈਂ ਆਪਣੇ ਘਰ ਵਿੱਚ ਰੱਖਣ ਨੂੰ ਤਿਆਰ ਹਾਂ, ਪਰ ਮੈਂ ਤੁਰਤ ਘਰਾਣੇ ਵਿੱਚੋਂ ਕਾਂ। ਤੇ ਸਤਿਗੁਰੂ ਜੀ ਤੋਂ ਵਰਨਾ ਨੂੰ ਇਹ ਸੁੱਖ ਦੇਣ ਵਾਲੇ ਨੇ, ਸਾਰੇ ਇਹਨਾਂ ਦੇ ਚਰਨਾਂ ਵਿੱਚ ਨਿਉਂਦੇ ਸਨ ਤੇ ਇਹ ਸਾਰਿਆਂ ਨੂੰ ਸੁੱਖ ਦੇਣ ਵਾਸਤੇ ਆਏ ਨੇ। ਹੁਣ ਇਸ ਤਰ੍ਹਾਂ ਦੇ ਬਚਨਾਂ ਵਾਲੇ ਰਾਏ ਗੁਲਾਰ ਵੀ ਨਿਆਂਕਾਰੀ, ਇਹਨਾਂ ਨੂੰ ਭਰੋਸਾ ਬਚਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਰਕੇ, ਤੇ ਐਸੇ ਵੀ ਬਚਨ ਆਪ ਜੀ ਨੇ ਕਥਾ ਵਿੱਚ ਸਰਵਣ ਕੀਤੇ ਕਿ ਜਦੋਂ ਸਤਿਗੁਰੂ ਜੀ ਥੋੜੇ ਨੌਜਵਾਨ ਹੋਣਗੇ ਤੇ ਰਾਏ ਗੁਲਾਰ ਨੇ ਆਖਿਆ ਮੈਂ ਆਪਣੇ ਭਲੇ ਦੀ ਅਰਦਾਸ ਕਰਾਵਾਂਗਾ ਕਿ ਮਹਾਰਾਜ ਮੇਰੀ ਅਰਦਾਸ ਕਰੋ, ਮੇਰਾ ਇਹ ਲੋਕ ਪਰਲੋਕ ਸੁਖੇ ਲਾਭ ਹੋ ਜਾਵੇ।
ਸੁਣਤ ਕਾਨ ਕਿਵ ਰਾਏ ਬੁਲਾਰਾ, ਸ਼੍ਰੀ ਨਾਨਕ ਜੈ ਕੋ ਪਿਆਰਾ।
ਇਹ ਬਟਨ ਜਦੋਂ ਸੁਣੇ ਨੇ ਨਾ ਆਪਣੇ ਕੰਨਾਂ ਦੇ ਦੁਆਰਾ, ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਬਹੁਤ ਹੀ ਪਿਆਰੇ ਨੇ, ਜੇ ਆਪਣੀ ਤਲਵੰਡੀ ਵਿੱਚੋਂ ਕਿਸੇ ਨੂੰ ਪਿਆਰ ਕਰਦੇ ਨੇ ਰਾਏ ਗੁਲਾਰ ਜੀ, ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਰਦੇ ਸਨ।
ਪ੍ਰੀਤ ਸੰਗ ਹਿਰਦਾ ਪਰਪੂਰਨ, ਦਾਸ ਬੁਲਾਏ ਪਠਾਇਓ ਤੂਰਨ।
ਜਿਹਨਾਂ ਦਾ ਹਿਰਦਾ ਪ੍ਰੀਤ ਪਿਆਰ ਦੇ ਨਾਲ ਭਰਿਆ ਪਿਆ, ਐਸੇ ਰਾਜੇ ਰਾਏ ਗੁਲਾਰ ਨੇ ਆਪਣੇ ਕੋਲ ਇੱਕ ਸੇਵਾਦਾਰ ਨੂੰ ਬੁਲਾਇਆ ਹੈ।
ਕਮਲ ਨੈਣ ਆਲੋ ਮੁਝੇ ਨਾ,
ਤੇ ਬਚਨ ਕਹੇ ਉਹ ਸੋਹਣੇ ਨੇਤਰਾਂ ਵਾਲੇ ਕਮਲ ਨੈਣ ਵਾਲੇ, ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮੇਰੇ ਕੋਲ ਲੈ ਆਵੋ।
ਕਾਲੂ ਸਾਹਿਬ ਜਿੱਥੇ ਹਰ ਪੈਣਾ,
ਜਿੱਦਾਂ ਮੈਂ ਤਾਂ ਕਾਲੂ ਜੀ ਸਾਹਿਬ ਲੈ ਆਵਿਆ ਜੇ, ਜਿਨ੍ਹਾਂ ਨੂੰ ਰੱਬ ਦਾ ਰਤਾ ਭਰ ਵੀ ਡਰ ਨਹੀਂ।
ਅਬ ਕੈ ਕ੍ਰੋਧ ਅਗਤ ਮਨ ਛਾਵਾ।
ਸੋ ਇਸ ਤਰ੍ਹਾਂ ਬਚਨ ਕਹਿ ਤੇ ਬਹੁਤ ਹੀ ਮਨ ਕੀ ਮਨ ਐਸਾ ਜਿਹੜਾ ਸਾ ਗੁੱਸਾ ਰਾਏ ਗੁਲਾਰ ਜੀ ਨੂੰ ਆਇਆ ਕਹਿ। ਸੋ ਇਸ ਤਰ੍ਹਾਂ ਰਾਏ ਗੁਲਾਰ ਜੀ ਆਪਣੇ ਕੋਲ ਸਤਿਗੁਰਾਂ ਨੂੰ ਬੁਲਾ ਕਰਕੇ, ਪਿਤਾ ਮੈਂ ਤਾਂ ਕਾਲੂ ਜੀ ਨੂੰ ਇਸ ਤਰ੍ਹਾਂ ਸਖ਼ਤ ਤਾੜਨਾ ਕਰਦੇ ਨੇ, ਉਹ ਪ੍ਰਕਰਨ ਆਪਾਂ ਆਉਣ ਵਾਲੇ ਇਤਿਹਾਸ ਅੰਦਰ ਸਰਵਣ ਕਰਾਂਗੇ। ਇਹਨੇ ਮੇਰਾ ਭਰੇ ਬਚਨ ਪ੍ਰਵਾਨ ਕਰਦੇ ਗੁਰ ਇਤਿਹਾਸ ਨੂੰ ਵਰਤਦਿਆਂ ਹੋਇਆ ਹੋਈਆਂ ਭੁੱਲਾਂ ਖਿਮਾ ਕਰਨੀਆਂ। ਆਪ ਗੁਰ ਸੰਗਤਾਂ ਦਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬੇਅੰਤ ਬੇਅੰਤ ਧੰਨਵਾਦ ਪਿਆਰ ਸਹਿਤ।